ਸਤਿਗੁਰੂ ਦੇ ਬਚਨਾਂ ਦੀ ਕਮਾਈ ਕਰਦੇ ਨੇ ਉਹ ਸਿਰਫ ਆਪ ਹੀ ਨਹੀਂ ਤਰਦੇ ਬਲਕਿ ਤਾਰਨਹਾਰੇ ਬਣ ਜਾਂਦੇ। ਆਓ ਕੁਛ ਸਮਾਂ ਇਸ ਤੇ ਵਿਚਾਰ ਕਰਨੀ ਹੈ। ਦਾਸ ਤੋਂ ਪਹਿਲਾਂ ਆਪਦੀਆਂ ਨੇ ਗੁਰਮੁਖ ਪਿਆਰਿਆਂ ਪਾਸੋਂ ਗੁਰਬਾਣੀ ਦੇ ਰਸਪਿੰਨੇ ਕੀਰਤਨ ਸਰਵਣ ਕੀਤੇ ਹਨ। ਜੋ ਬਾਕੀ ਸਮਾਂ ਹੈ ਉਸ ਨੂੰ ਵੀ ਸਫਲ ਕਰਨ ਵਾਸਤੇ ਮਨ ਚਿਤ ਬਿਰਤੀਆਂ ਇਕਾਗਰ ਕਰਕੇ ਗੁਰਸ਼ਬਦ ਨਾਲ ਜੁੜੋ ਤਾਂ ਕਿ ਇਹ ਸਮਾਂ ਅਤੇ ਸਵਾਸ ਸਫਲ ਹੋ ਸਕਣ। ਦਾਸ ਪਹਿਲੇ ਹਿੱਸੇ ਵਿੱਚ ਬੋਲਦਾ ਹੈ, ਦੂਸਰੇ ਹਿੱਸੇ ਵਿੱਚ ਸਾਰੇ ਭਾਈ, ਤੀਸਰੇ ਹਿੱਸੇ ਵਿੱਚ ਬੀਬੀਆਂ ਨੇ ਮਿਲ ਕੇ ਸ਼ਬਦ ਚ ਬੋਲਣ ਦੀ ਖੇਚਲ ਕਰਨੀ ਹੈ, ਕੋਈ ਵਿਰਸਨਾ ਖਾਲੀ ਨਾ ਰਹੇ। ਗੁਰਸਿੱਖੀ ਭਾਣਾ ਮੰਨਿਆ ਗੁਰਪੂਰਾ ਪਾਰ ਲੰਘਾਏ। ਦੂਸਰੀ ਜਗ੍ਹਾ ਸਹਿਬ ਫਰਮਾਨ ਕਰਦੇ ਨੇ ਕਰਮ ਧਰਮ ਪਾਖੰਡ ਜੋ ਦਿਸੈ ਤਿੰਨ ਜੰਮ ਜਾ ਗਾਤੀ ਲੂਟੈ ਨਿਰਬਾਨ ਕੀਰਤਨ ਗਾਵੋ ਕਰਦੇ ਕਰ ਨਿਮਤ ਸਿਮਰਤ ਜਿਤ ਛੂਟੈ ਸੰਤੋ ਸਾਗਰ ਪਾਰ ਉਤਰੀ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀ ਸੋ ਜਿਹੜਾ ਵੀ ਗੁਰੂ ਬਚਨਾਂ ਦੀ ਕਮਾਈ ਕਰਦਾ ਇੱਕ ਮਨ ਦੀ ਮਤ ਹੈ ਇੱਕ ਗੁਰਮਤ ਹੈ ਸਤਿਗੁਰ ਫਰਮਾਨ ਕਰਦੇ ਕਰਦੇ ਨੇ ਗੁਰ ਕੀ ਮਤੋ ਲਿਹੇ ਐਆਨੇ ਭਗਤ ਬਿਨਾ ਬਹੁ ਡੂਬੇ ਸਨ ਜਿਹੜਾ ਆਪਣੀ ਮਤ ਤੇ ਚੱਲਣ ਵਾਲਾ ਹੈ ਆਪਣੇ ਮਨ ਦੀ ਮਤ ਨੂੰ ਅੱਗੇ ਰੱਖਦਾ ਉਹ ਇਸ ਭਵ ਸਾਗਰ ਵਿੱਚ ਗੋਤੇ ਖਾਂਦਾ ਜਨਮ ਮਰਨ ਦੇ ਚੱਕਰ ਵਿੱਚ ਸਦਾ ਪਿਆ ਰਹਿੰਦਾ ਦੂਸਰੇ ਪਾਸੇ ਹੈ ਗੁਰੂ ਦੀ ਮਤ ਜਿਹੜੇ ਗੁਰਮਤ ਦੇ ਧਾਰਨੀ ਮੰਨਦੇ ਹੈ ਭਾਵ ਗੁਰੂ ਬਚਨਾਂ ਦੀ ਕਮਾਈ ਕਰ ਲੈਂਦੇ ਨੇ ਉਹ ਆਪ ਹੀ ਤਰਦੇ ਨੇ ਤਾਰਨ ਹਾਰੇ ਬਣ ਜਾਂਦੇ ਐਸੇ ਬਿਰਤ ਗੁਰਸਿੱਖਾਂ ਵਿੱਚੋਂ ਇੱਕ ਗੁਰਸਿੱਖ ਭਾਈ ਤਿੰਗ ਵੀ ਹੋਏ ਨੇ ਜਿਹਨਾਂ ਉੱਤੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਜਦੋਂ ਪਹਿਲੀ ਵਾਰ ਭਾਈ ਤਿੰਗ ਜੀ ਖੰਡੂਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਨ ਆਏ ਗੁਰੂ ਦਰਬਾਰ ਸਜਿਆ ਹੋਇਆ ਸਾਰੀਆਂ ਸੰਗਤਾਂ ਦਰਸ਼ਨ ਕਰ ਕਰ ਨਿਹਾਲ ਹੋ ਰਹੀਆਂ ਨੇ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਪ੍ਰਵਚਨ ਕਰ ਰਹੇ ਨੇ ਕਿ ਪ੍ਰੇਮੀਓ ਇਹ ਜੋ ਮਨੁੱਖ ਜਨਮ ਹੈ ਇਹ ਅਮੋਲਕ ਹੈ ਇਹ ਸੇਵਾ ਤੇ ਸਿਮਰਨ ਵਾਸਤੇ ਸਾਨੂੰ ਪ੍ਰਾਪਤ ਹੋਇਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਫਰਮਾਨ ਹੈ ਦੁਰਲੱਭ ਦੇਹੇ ਪਾਈ ਵਡਭਾਗੀ ਦੁਰਲੱਭ ਦੇ ਪਾਈ ਵਡਭਾਗੀ ਨਾਮ ਨਾ ਜਪੈ ਤੇ ਆਤਮ ਕਰਦੀ ਕਹਿੰਦੇ ਇਹ ਜਿਹੜੀ ਦੇਹ ਹੈ ਨਾ ਦੁਰਲੱਭ ਹੈ ਭਾਵ ਜਿਹੜੀ ਕਿਸੇ ਕੀਮਤ ਤੇ ਵੀ ਲੱਭਿਆ ਨਹੀਂ ਲੱਭ ਸਕਦੀ ਜੇਕਰ ਇੱਕ ਸਵਾਸ ਕਿਸੇ ਨੇ ਖਰੀਦਣਾ ਹੋਵੇ ਸਾਰੀ ਦੁਨੀਆ ਦਾ ਰਾਜ ਭਾਗ ਧਨ ਦੌਲਤ ਦਿੱਤੀ ਜਾਵੇ ਇੱਕ ਸਵਾਸ ਵੀ ਨਹੀਂ ਮਿਲ ਸਕਦਾ ਆਪ ਹੀ ਵਿਚਾਰ ਕਰੀਏ ਵਾਹਿਗੁਰੂ ਜੀ ਨੇ ਸਾਨੂੰ ਕਰੋੜਾਂ ਸਵਾਸ ਦਿੱਤੇ ਇੱਕ ਸਵਾਸ ਦੀ ਕੀਮਤ ਨਹੀਂ ਕੋਈ ਪਾ ਸਕਦਾ ਸਿਕੰਦਰ ਪਾਤਸ਼ਾਹ ਦੁਨੀਆ ਦਾ ਜੇਤੂ ਪਾਤਸ਼ਾਹ ਹੋਣ ਵਾਲਾ ਜਿਸ ਵੇਲੇ ਉਸਦਾ ਆਖਰੀ ਸਮਾਂ ਆਇਆ ਉਹ ਜਿਹੜਾ ਕਹਿੰਦਾ ਸੀ ਕਿ ਮੈਂ ਸਾਰੀ ਦੁਨੀਆ ਤੇ ਰਾਜ ਕਰਨਾ ਅੱਜ ਜਿਸ ਵੇਲੇ ਬਾਬਲ ਕੁੰਦੀ ਦੇ ਰਸਤੇ ਵਾਪਸ ਜਾ ਰਿਹਾ ਕਿਉਂਕਿ ਇਸ ਤੋਂ ਪਹਿਲਾਂ ਰਾਜੇ ਪੋਰਸ ਨਾਲ ਯੁੱਧ ਹੋਇਆ ਬਾਦ ਸੁਲਾ ਹੋ ਗਈ ਇੱਥੋਂ ਵਾਪਸ ਹੋ ਗਏ ਬਾਬਲ ਕੁੰਦੀ ਦੇ ਰਸਤੇ ਵਾਪਸ ਜਾ ਰਿਹਾ ਰਸਤੇ ਵਿੱਚ ਸਰਦ ਗਰਮ ਹੋ ਗਿਆ ਬੁਖਾਰ ਚੜ ਗਿਆ ਕਹਿਣ ਲੱਗਾ ਮੈਨੂੰ ਥੱਲੇ ਲਟਾ ਦਿਓ ਜਿਸ ਵੇਲੇ ਐਤਕਾਰਾਂ ਨੇ ਥੱਲੇ ਲਟਾਇਆ ਲੋਹੇ ਦੀ ਸੰਜੋ ਥੱਲੇ ਸੂਰਜ ਦੀ ਗਰਮੀ ਪੈ ਰਹੀ ਹੈ ਮੂੰਹ ਉੱਤੇ ਛਾਂ ਕਰਨ ਵਾਸਤੇ ਜਿਹੜੀ ਸੋਨੇ ਦੀ ਸੁਨਹਿਰੀ ਢਾਲ ਸੀ ਸੁਨਹਿਰੀ ਪਲੇਟਾਂ ਨਾਲ ਬਣੀ ਹੋਈ ਢਾਲ ਉਹ ਬਰਛੇ ਤੇ ਟੰਗ ਕੇ ਮੂੰਹ ਤੇ ਛਾਂ ਕੀਤੀ ਇਹਨੇ ਦੇਖਿਆ ਕਿ ਲੋਹੇ ਦੀ ਸੰਜੋ ਥੱਲੇ ਹੈ ਤੇ ਸੁਨਹਿਰੀ ਢਾਲ ਨਾਲ ਛਾਂ ਕੀਤੀ ਹੈ ਇਹਨੂੰ ਮੌਤ ਯਾਦ ਆ ਗਈ ਕਿਉਂਕਿ ਇਹਨੂੰ ਦੱਸਿਆ ਗਿਆ ਸੀ ਰਾਜਨ ਤੇਰੀ ਮੌਤ ਉਸ ਵੇਲੇ ਆਉਣੀ ਹੈ ਜਦੋਂ ਧਰਤੀ ਲੋਹੇ ਦੀ ਹੋਏਗੀ ਤੇ ਅਸਮਾਨ ਸੋਨੇ ਦਾ ਹੋਏਗਾ ਅੱਜ ਲੋਹੇ ਦੀ ਸੰਜੋ ਦੇਖ ਕੇ ਉੱਪਰ ਸੋਨੇ ਦੀ ਢਾਲ ਦੇਖ ਕੇ ਭੁੱਬਾਂ ਮਾਰ ਕੇ ਰੋਣ ਲੱਗ ਪਿਆ ਕਹਿਣ ਲੱਗਾ ਜੇ ਕੋਈ ਮੈਨੂੰ ਸਵਾਸ ਦੇ ਦੇਵੇ ਮੇਰੀ ਉਮਰ ਵਧਾ ਦੇਵੇ ਮੈਂ ਉਹਨੂੰ ਦੁਨੀਆ ਦੇ ਸੁੱਖ ਰਾਜ ਭਾਗ ਦੇਣੇ ਹਨ ਸਾਰੇ ਜਿਹੜੇ ਵੈਦ ਹਕੀਮ ਡਾਕਟਰ ਸਨ ਜਵਾਬ ਦੇ ਰਹੇ ਨੇ ਐਲਕਾਰ ਵਜ਼ੀਰ ਜਵਾਬ ਦੇ ਰਹੇ ਨੇ ਅਖੀਰ ਰੋ ਰੋ ਕੇ ਕਹਿਣ ਲੱਗਾ ਮੈਂ ਸਾਰਾ ਰਾਜ ਦੇ ਕੇ ਸਾਰੀ ਜ਼ਿੰਦਗੀ ਉਹਦੀ ਚਾਕਰੀ ਕਰਾਂਗਾ ਜੇ ਮੈਨੂੰ ਕੋਈ ਜੀਵਨ ਦੇ ਦੇਵੇ ਸਵਾਸ ਦੇ ਦੇਵੇ ਅਖੀਰ ਸਭ ਨੇ ਕਿਹਾ ਰਾਜਨ ਇਹ ਦੇਣ ਕਿਸੇ ਮਨੁੱਖ ਦੀ ਨਹੀਂ ਇਹ ਦੇਣ ਪਰਮੇਸ਼ਰ ਵਾਹਿਗੁਰੂ ਦੀ ਹੈ जे तू सारी दुनिया का राज भाग धन दौलत दे दे में एक भी श्वास नहीं मिल सकता। उस वेले उबा मार मार के रोया, कह लगा जेकर मैनू पता हुंदा कि यह श्वास इन्ने कीमती ने, मैं इन्हां श्वासां नूं लेखे च लाउंदा, पर अज मेरे राज भाग की कीमत एक श्वास के बराबर नहीं हुई। उस वेले कह लगा जिस वेले मेरी अर्थी निकले, मेरे हथ खफल दे विचों बाहर कढ दे ताकि दुनिया देखे कि संसार का जेतू बादशाह जिसके राज भाग की कीमत एक श्वास के बराबर नहीं हुई। धन गुरु ग्रंथ साहिब महाराज सानू समझाते ने, प्यारे हो यह अमोलक जीवन है, एक एक श्वास की कितनी कीमत है, भाव किसी कीमत से नहीं मिल सकता। वाहिगुरु जी ने सानू करोड़ा श्वास दिते, जिहड़ा श्वास एक बार सृष्टि चो होके चला गया वो वापस नहीं आना। इस करके मां जी कहते ने इस शरीर नू इस जन्म नू लेखे विच लाओ, यह बार बार मनुख जन्म नहीं मिलना। सच्चे पातशाह सानू एवं समझाते रहे, बार बार नहीं मिलनी मानस दे। मार कहते युगां ते युग हो गए, कलयुग की उम्र 4,32,000 साल की दसी जाती, द्वापर युग की उम्र 8,64,000 साल, त्रेता की उम्र 12,96,000 साल, सतयुग की उम्र 17,28,000 साल, चौहान युगां की उम्र का जोड़ 43,20,000 साल बनता है। पर सच्चे पातशाह इतने चार युग नहीं, मारे कहते फिरत फिरत बहुते युग आ रहे, भाव बहुते बहुवचन है कि युगां की भी गिनती नहीं कि कितना समा हो गया इस जूना भटकदिया, कहड़िया जूना कई जन्म पे कीट पतंगा, कई जन्म गज मीन परंगा, कई जन्म पंखी सर्प होयो, कई जन्म हैवल बिरख जोयो, केते रुख बिरखा वचीने, केते पशु पाए, केते नागुली में आए, केते पंखड़ा, जुगा दे जुग हो गए इस जीव नू, इन्हां जुगां दे विच इस प्रकार भटक दिया। केते नागुली में आए, केते ਕਿੰਨਾ ਜੂਨਾ ਮਿੰਟ ਮਾਰਿਆ। ਕਹਿੰਦੇ ਫਿਰਤ ਫਿਰਤ ਬਹੁਤੇ ਜੁਗ ਹਾਰੇ, ਮਾਨਸ ਦੇਹ ਲਹੀ ਨਾਨਕ ਕਹਿਤ ਮਿਲਨ ਕੀ ਬਰੀਆ ਸਿਮਰਤ ਕਹਾਂ। ਮਾਰ ਕਹਿੰਦੇ ਯੁੱਗਾਂ ਦੇ ਯੁੱਗ ਬੀਤ ਗਏ, ਹੁਣ ਅਕਾਲ ਪੁਰਖ ਨੇ ਕਿਰਪਾ ਕੀਤੀ, ਅਮੋਲਕ ਜਨਮ ਬਖਸ਼ ਦਿੱਤਾ। ਇਹ ਕਾਹਦੇ ਵਾਸਤੇ ਹੈ? ਇਹ ਵਾਰੀ ਹੈ ਪਰਮੇਸ਼ਰ ਨੂੰ ਮਿਲਣ ਦੀ। ਇਸ ਕਰਕੇ ਮਾਰ ਕਹਿੰਦੇ ਹੁਣ ਇਸ ਜਨਮ ਨੂੰ ਲੇਖੇ ਵਿੱਚ ਲਾ। ਤਾਂ ਅੰਗਦ ਦੇ ਮਹਾਰਾਜ ਪ੍ਰਵਚਨ ਕਰ ਰਹੇ ਨੇ, ਪ੍ਰੇਮੀਓ ਇਹ ਮਨੁੱਖਾ ਜਨਮ ਅਮੋਲਕ ਹੈ। ਇਹ ਸਰੀਰ ਤੋਂ ਪਹਿਲਾਂ ਬਹੁਤ ਜਨਮ ਇਸ ਜੀਵ ਨੇ ਭੋਗੇ ਨੇ, ਹੁਣ ਸਮਾਂ ਹੈ ਸੇਵਾ ਤੇ ਸਿਮਰਨ ਦਾ, ਇਹ ਜਨਮ ਲੇਖੇ ਲਾਉਂ। ਉਸ ਵੇਲੇ ਇੱਕ ਪ੍ਰੇਮੀ ਜਿਸਦਾ ਨਾਮ ਭਾਈ ਤੇਨਗੀ, ਗੁਰੂ ਸੰਗਤ ਵਿੱਚ ਬੈਠਾ, ਸਮਾਂ ਜਿਸ ਵੇਲੇ ਮਿਲਿਆ ਬੇਨਤੀ ਕਰਨ ਦਾ, ਉੱਠ ਕੇ ਖੜਾ ਹੋਇਆ, ਹੱਥ ਜੋੜ ਕੇ ਕਹਿਣ ਲੱਗਾ, ਸੱਚੇ ਪਾਤਸ਼ਾਹ ਕੀ ਮੈਂ ਵੀ ਨਾਮ ਜਪ ਸਕਦਾ? ਧੰਨ ਗੁਰੂ ਅੰਗਦ ਦੇ ਮਹਾਰਾਜ ਕਹਿਣ ਲੱਗੇ, ਪ੍ਰੇਮੀਆਂ ਤੂੰ ਕਿਉਂ ਨਹੀਂ ਜਪ ਸਕਦਾ? ਹਰ ਪ੍ਰਾਣੀ ਨਾਮ ਜਪ ਸਕਦਾ। ਭਾਈ ਤਿੰਗ ਕਹਿਣ ਲੱਗਾ, ਸੱਚੇ ਪਾਤਸ਼ਾਹ ਅੱਜ ਮੈਂ ਪਹਿਲੀ ਵਾਰ ਗੁਰੂ ਦਰਬਾਰ ਵਿੱਚ ਆਇਆ, ਹੁਣ ਤੱਕ ਜੋ ਮੈਂ ਪਹਿਲਾਂ ਸੁਣਿਆ ਸੀ ਕਿ ਨਾਮ ਜਪਣ ਦਾ ਜਿਹੜਾ ਅਧਿਕਾਰ ਹੈ ਖਾਸ ਉੱਚੀ ਜਾਤ ਵਾਲਿਆਂ ਨੂੰ, ਔਰ ਮੈਂ ਇਸੇ ਭੁਲੇਖੇ ਵਿੱਚ ਰਿਹਾ, ਹੁਣ ਅੱਜ ਆਪ ਜੀ ਦੇ ਦਰਸ਼ਨ ਕੀਤੇ, ਬਚਨ ਸੁਣੇ, ਕਿਰਪਾ ਕਰਕੇ ਦੱਸੋ ਕਿ ਹਰ ਕੋਈ ਨਾਮ ਜਪ ਸਕਦਾ ਹੈ ਜਾਂ ਕੋਈ ਖਾਸ ਉੱਚੀ ਜਾਤ ਵਾਲਾ ਹੀ ਜਪ ਸਕਦਾ? ਗੁਰੂ ਅੰਗਦ ਦੇ ਮਹਾਰਾਜ ਕਹਿਣ ਲੱਗੇ, ਪ੍ਰੇਮੀਆਂ ਤੇਰੇ ਮਨ ਵਿੱਚ ਐਸਾ ਖਿਆਲ ਕਿਉਂ ਆਇਆ? ਭਾਈ ਤਿੰਗੀ ਕਹਿਣ ਲੱਗੇ, ਸੱਚੇ ਪਾਤਸ਼ਾਹ ਮੇਰਾ ਸੰਬੰਧ ਨਾਈ ਬਰਾਦਰੀ ਨਾਲ, ਇਸ ਕਰਕੇ ਐਸੀ ਜਾਤ ਹੋਣ ਕਰਕੇ ਮੈਂ ਇਹ ਸਮਝਣਾ ਕਿ ਸ਼ਾਇਦ ਅਸੀਂ ਨਾਮ ਨਹੀਂ ਜਪ ਸਕਦੇ, ਕਿਉਂਕਿ ਜਗ੍ਹਾ ਜਗ੍ਹਾ ਐਸਾ ਪ੍ਰਚਾਰ ਹੁੰਦਾ ਹੈ ਕਿ ਖਾਸ ਉੱਚੀ ਜਾਤ ਵਾਲਿਆਂ ਨੂੰ ਹੀ ਅਧਿਕਾਰ। ਉਸ ਵੇਲੇ ਧੰਗ ਰੰਗਤ ਦੇ ਮਹਾਰਾਜ ਕਹਿਣ ਲੱਗੇ, ਭਾਈ ਤਿੰਨ ਦੇਸ ਹਰ ਪ੍ਰਾਣੀ ਨੂੰ ਅਧਿਕਾਰ ਹੈ ਸੇਵਾ ਕਰਨ ਦਾ, ਸਿਮਰਨ ਕਰਨ ਦਾ, ਵਾਹ ਨਾਮ ਜਪਣ ਦਾ, ਤੇ ਇਹ ਜਿਹੜੀਆਂ ਜਾਤਾਂ ਪਾਤਾਂ ਨੇ ਇਹ ਮਨੁੱਖ ਨੇ ਵੱਡੀਆਂ ਪਾਈਆਂ ਹੋਈਆਂ। ਭਾਈ ਤਿੰਨ ਜੀ, ਇਹ ਸਰੀਰ ਦੀਆਂ ਜਾਤਾਂ ਸਰੀਰ ਤੱਕ ਰਹਿ ਜਾਣੀਆਂ, ਜਿਸ ਵੇਲੇ ਸੰਸਾਰ ਤੋਂ ਜਾਣਾ ਹੈ ਉਸ ਵੇਲੇ ਸਰੀਰ ਦੀ ਜਾਤ ਨਾਲ ਨਹੀਂ ਜਾਣੀ, ਉੱਥੇ ਤਾਂ ਅਮਲ ਜਾਣੇ। ਭਾਈ ਤਿੰਗ ਜੀ, ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਫਰਮਾਨ ਹੈ, ਅੱਗੇ ਜਾਤ ਨਾ ਜੋਰ ਹੈ ਅੱਗੇ ਜੀਉ ਨਨ, ਜਿਨਕੀ ਲੇਖ ਹੈ ਪਤ ਪਵੈ ਚੰਗੇ ਸਹੀ। ਅੱਗੇ ਜਿਸ ਵੇਲੇ ਸਰੀਰ ਛੱਡ ਕੇ ਅੱਗੇ ਜਾਣਾ, ਇਹ ਜਾਤ ਅੱਗੇ ਨਾਲ ਨਹੀਂ ਜਾਣੀ, ਅੱਗੇ ਤਾਂ ਅਮਲ ਜਾਣੇ ਨੇ। ਕਿਉਂ? ਧੰਨ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਭਾਈ ਤਿੰਗ ਨੂੰ ਤੇ ਸਾਰੀ ਸੰਗਤ ਨੂੰ ਇਉਂ ਪਿਆਰ ਨਾਲ ਸਮਝਾਉਂਦੇ ਨੇ, ਉੱਥੇ ਅਮਲਾਂ ਦੇ ਹੋਣਗੇ कि मैं हिंदू हां या मैं मुसलमान हां। गल है नेक अमला दी, जिन्हें नेक अमल नहीं कीते चाहे वो कोई भी है वो अगे जाके रोएगा, भाव वड्डे तो अमल हैं जिदे पले नेक अमल नहीं, वो चाहे कोई भी हो रहे बाबा आके हाजिया शुभ अमला बाजो दोनों रोए
बहादुर शाह ने देखा कह लगा सच्चे पातशाह ये रुपया खोटा है।
ਮਾਲਕ ਕਹਿੰਦੇ ਇਹਦੇ ਉੱਤੇ ਹਿਜਰੀ ਸਨ ਲਿਖਿਆ, ਹਾਂ ਸੱਚੇ ਪਾਤਸ਼ਾਹ ਲਿਖਿਆ, ਬਾਦਸ਼ਾਹੀ ਮੋਹਰ ਲੱਗੀ ਹੈ, ਹਾਂ ਸੱਚੇ ਪਾਤਸ਼ਾਹ ਲੱਗੀ ਹੈ। ਦਸਮ ਪਾਤਸ਼ਾਹ ਕਹਿੰਦੇ ਬਹਾਦਰ ਸ਼ਾਹ ਹਿਜਰੀ ਸਨ ਲਿਖਿਆ ਹੋਵੇ, ਬਾਦਸ਼ਾਹੀ ਮੋਹਰ ਵੀ ਲੱਗੀ ਹੋਵੇ ਤੇ ਫੇਰ ਪਿਆ ਕਿਉਂ ਨਾ ਚੱਲੇ। ਬਾਦਸ਼ਾਹ ਬਹਾਦਰ ਸ਼ਾਹ ਕਹਿਣ ਲੱਗਾ, ਸੱਚੇ ਪਾਤਸ਼ਾਹ ਇਹ ਰੁਪਇਆ ਅੰਦਰੋਂ ਖੋਟਾ ਹੈ, ਭਾਵੇਂ ਹਿਜਰੀ ਸਾਂ ਲਿਖਿਆ ਬਾਦਸ਼ਾਹੀ ਬਹੁਤ ਲੱਗੀ ਹੈ, ਤਾਂ ਵੀ ਇਹ ਖੋਟਾ ਰੁਪਇਆ ਬਾਜ਼ਾਰ ਚੱਲ ਨਹੀਂ ਸਕਦਾ। ਦਸਮ ਪਾਤਸ਼ਾਹ ਕਹਿੰਦੇ ਤੇਰੇ ਸਵਾਲ ਦਾ ਜਵਾਬ ਹੈ, ਜਿਵੇਂ ਹਿਜਰੀ ਸਾਂ ਲਿਖਿਆ ਵੀ ਬਾਦਸ਼ਾਹੀ ਬਹੁਤ ਲੱਗਿਆ ਵੀ ਖੋਟਾ ਰੁਪਇਆ ਬਾਜ਼ਾਰ ਚ ਨਹੀਂ ਚੱਲ ਸਕਦਾ, ਇਸੇ ਤਰ੍ਹਾਂ ਕੋਈ ਨਿਰਾ ਮਜ਼ਬੂਤ ਧਾਰ ਨਹੀਂ ਹੋ ਜਾਵੇ, ਸ਼ਰਮ ਚ ਆ ਜਾਵੇ, ਨੇਕ ਅਮਲ ਨਾ ਕਰੇ, ਉਹ ਕਿਵੇਂ ਤਰ ਜਾਏਗਾ। ਇਸ ਕਰਕੇ ਵੱਡੇ ਅਮਲ ਹਨ, ਇਹ ਬਾਦਸ਼ਾਹ ਜਿੰਨਾ ਚਿਰ ਨੇਕ ਅਮਲ ਨਹੀਂ ਕਰਦਾ ਉਹਨਾਂ ਚਿਰ ਇਹ ਦੋਜਕਾਂ ਦੀ ਅੱਗ ਵਿੱਚ ਸੜੇਗਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿ ਰਹੇ ਨੇ ਮੱਕੇ ਵਿੱਚ ਬੈਠੇ, ਬਾਬਾ ਆਖੇ ਹਾਡੀਆਂ ਸ਼ੋ ਅਮਲਾ ਬਾਜਬ ਦੋਨੋਂ ਰੋਈ। ਭਾਈ ਗੁਰਦਾਸ ਜੀ ਕਹਿੰਦੇ, ਗੁਰੂ ਨਾਨਕ ਸਾਹਿਬ ਕਹਿੰਦੇ ਵੱਡੇ ਅਮਲ ਹਨ ਪਿਆਰੇ। ਅੱਜ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿੰਦੇ ਨੇ, ਭਾਈ ਤੈਨੂੰ ਮਨੁੱਖ ਜਾਤ ਕਰਕੇ ਵੱਡਾ ਨੇ, ਮਨੁੱਖ ਵੱਡਾ ਹੈ ਨੇਕ ਅਮਲਾ ਕਰਕੇ। ਸੰਸਾਰ ਦੇ ਵਿੱਚ ਜਾਤ ਪਾਤ ਦੀ ਕਿੰਨੀ ਵੰਡ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਿਸ ਵੇਲੇ ਸੰਸਾਰ ਤੇ ਪ੍ਰਗਟ ਹੋਏ ਨੇ ਉਸ ਵੇਲੇ ਸੰਸਾਰ ਦੀ ਕੀ ਹਾਲਤ ਸੀ, ਔਰ ਮਨੁੱਖ ਜਗ੍ਹਾ ਜਗ੍ਹਾ ਵੰਡਿਆ ਹੋਇਆ ਸੀ, ਕੋਈ ਬ੍ਰਾਹਮਣ, ਕੋਈ ਛਤਰੀ, ਕੋਈ ਵੈਸ਼, ਕੋਈ ਸ਼ੂਦਰ। ਆਪਾਂ ਜਿਸ ਵੇਲੇ ਗੁਰਬਾਣੀ ਪੜ੍ਹਨੇ ਆ ਨਾ, ਤੇ ਪਤਾ ਲੱਗਦਾ ਹੈ ਸਾਨੂੰ ਭਗਤ ਨਾਮਦੇਵ ਜੀ ਨੂੰ ਧੱਕੇ ਕਿਉਂ ਵੱਜੇ ਸਨ। ਹਰਤ ਖੇਤ ਤੇਰੇ ਦਿਲ ਰੇ ਆਇਆ, ਭਗਤ ਕਰਤ ਨਾਮਾ ਬਕਰ ਉਠਾਇਆ, ਹੀਨਰੀ ਜਾਤ ਮੇਰੀ ਜਾਤ ਬਣਾਇਆ, ਸ਼ੀਤੇ ਕੇ ਜਨਮ ਕਾਹੇ ਨੂੰ ਆਇਆ। ਭਗਤ ਨਾਮਦੇਵ ਜੀ ਨੂੰ ਦਿਲ ਦੇ ਵਿੱਚੋਂ ਇਸ ਕਰਕੇ ਧੱਕੇ ਮਾਰੇ ਗਏ, ਇਸ ਕਰਕੇ ਉਠਾ ਕੇ ਬਾਹਰ ਕੱਢ ਦਿੱਤਾ ਕਿ ਇਹ ਜਾਤ ਦਾ ਸ਼ੀਪਾ ਹੈ, ਇਸ ਕਰਕੇ ਸਾਡੇ ਵਿੱਚ ਆ ਕੇ ਕਿਉਂ ਬੈਠ ਗਿਆ। ਸੋ ਭਗਤ ਨਾਮਦੇਵ ਜੀ ਨੂੰ ਧੱਕੇ ਮਾਰੇ ਗਏ, ਇਹ ਮਨੁੱਖ ਜਾਤਾ ਪਾਤਰ ਵੰਡਿਆ ਹੋਇਆ ਸੀ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਸੰਸਾਰ ਨੂੰ ਆ ਕੇ ਉਪਦੇਸ਼ ਦਿੱਤਾ ਕਿ ਇਹ ਪਿਆਰਿਓ, ਇਹ ਸੰਸਾਰ ਦੇ ਅੰਦਰ ਪੰਜਾਂ ਤੱਤਾਂ ਦੇ ਸਾਰਿਆਂ ਦੇ ਸਰੀਰ ਹਨ, ਸਾਰਿਆਂ ਦੇ ਵਿੱਚ ਇੱਕੋ ਆਤਮਾ ਹੈ, ਇੱਥੇ ਕੋਈ ਵੀ ਦੂਜਾ ਨਹੀਂ। ਆਪੇ ਪੱਟੀ ਕਲਮਾ ਆਪ ਉੱਪਰ ਲੇਖ ਵੀ ਤੂੰ, ਇੱਕੋ ਕਹੀ ਹੈ ਨਾਨਕਾ ਦੂਜਾ ਕਾਹੇ ਤੂੰ, ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਹੈ ਕੋ ਵਿਜਿਆ ਕੌਣ ਭਲੇ ਕੋ ਮੰਦੇ। ਪਾਤਸ਼ਾਹ ਸਮਝਾ ਰਹੇ ਨੇ ਭਾਈ ਤਿੰਨ, ਭਾਈ ਤਿੰਨ ਇਹ ਸੰਸਾਰ ਹੋਮਿਆਂ ਦੇ ਵਿੱਚ ਗ੍ਰਸਿਆ ਇਸੇ ਕਰਕੇ ਜਾਤਾਂ ਪਾਤਾਂ ਨਾਲ ਜੁੜਿਆ ਹੋਇਆ, ਅਭਵਾਨੀ ਹੋ ਕੇ ਭੁੱਲਿਆ ਹੋਇਆ। ਜਿਸ ਵੇਲੇ ਭਾਈ ਤਿੰਨ ਸਤਿਗੁਰ ਦੀ ਕਿਰਪਾ ਦੁਆਰਾ ਹੋਮਿਆਂ ਦਾ ਨਾਸ਼ ਹੋ ਜਾਂਦਾ ਹੈ, ਮਨ ਮੇਰੇ ਜਦ ਆਪਣਾ ਭਰਮ ਗਵਾਤਾ ਤਿਸਕਾ ਭਾਵੈ ਕੋਈ ਨਾ ਭੁੱਲਾ ਜਿਨ ਸਗਲੋ ਬ੍ਰਹਮ ਵਿਸ਼ਤ ਅਵਲਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਦੋ ਬੰਦੇ। ਉਸ ਵੇਲੇ ਭਾਈ ਤਿੰਨ ਨੂੰ ਸੱਚੇ ਪਾਤਸ਼ਾਹ ਦੇਖ ਦਿੰਦੇ ਨੇ, ਭਾਈ ਤਿੰਨ ਸੈਨ ਭਗਤ ਵੀ ਤੇਰੀ ਬਰਾਦਰੀ ਦਾ ਸੀ, ਜੇ ਉਹ ਨਾਮ ਜਪ ਕੇ ਤਰ ਗਿਆ ਤੂੰ ਕਿਉਂ ਨਹੀਂ ਤਰ ਸਕਦਾ। ਭਾਈ ਤਿੰਨ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਮੇਰੇ ਸਾਰੇ ਭਰਮਾਂ ਦਾ ਨਾਸ਼ ਹੋ ਗਿਆ, ਮੇਰੇ ਸ਼ੰਕੇ ਖਤਮ ਹੋ ਗਏ, ਮੇਰੇ ਤੇ ਕਿਰਪਾ ਕਰੋ, ਮੈਨੂੰ ਆਪਣੀ ਸਿੱਖੀ ਦੀ ਦਾਤ ਬਖਸ਼ੋ। ਉਸ ਵੇਲੇ ਭਾਈ ਤਿੰਨ ਨੂੰ ਤਰਨ ਅੰਗਦ ਦੇ ਮਹਾਰਾਜ ਜੀ ਨੇ ਸਿੱਖੀ ਦੀ ਦਾਤ ਬਖਸ਼ੀ, ਨਾਮ ਦੀ ਦਾਤ ਬਖਸ਼ੀ। ਉਸ ਵੇਲੇ ਮਰਜ਼ਾਦਾ ਸੀ ਜੇ ਨਾਮ ਦੇ ਕੇ ਨਾਮ ਦਿੱਤਾ ਜਾਂਦਾ ਸੀ। ਅੱਜ ਜੋ ਦਸਮ ਪਾਤਸ਼ਾਹ ਮਹਾਰਾਜ ਜੀ ਨੇ ਸਾਨੂੰ ਹੁਕਮ ਕੀਤਾ ਉਹ ਹੈ ਵੀ ਉਹ ਕੌਲ ਖੰਡ ਧਾਰ ਹੋਏ ਜਨਮ ਸਹਿਤਾ। ਧੰਨ ਗੁਰੂ ਗ੍ਰੰਥ ਸਾਹਿਬ ਵਾਲੇ ਹਜ਼ੂਰੀ ਪੰਜਾਂ ਪਿਆਰਿਆਂ ਤੋਂ ਖੰਡੇ ਬੜਦਾ ਅੰਮ੍ਰਿਤ ਛਕਣਾ, ਉਹ ਪੰਜ ਪਿਆਰੇ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰਦੇ ਨੇ। ਜੋ ਪੰਜ ਪਿਆਰੇ ਸਾਨੂੰ ਗੁਰਮੰਤਰ ਦੀ ਮੂਲ ਮੰਤਰ ਦੀ ਦਾਤ ਬਖਸ਼ਿਸ਼ ਕਰਦੇ ਨੇ, ਜੋ ਸਾਨੂੰ ਉਪਦੇਸ਼ ਦਿੰਦੇ ਨੇ ਉਸ ਉਪਦੇਸ਼ ਦੀ ਅਸੀਂ ਕਮਾਈ ਕਰਦੇ। ਦਸਮ ਪਾਤਸ਼ਾਹ ਮਹਾਰਾਜ ਜੀ ਨੇ ਇਹ ਮਰਜ਼ਾਦਾ ਪ੍ਰਪੱਕ ਕੀਤੀ ਹੈ ਕਿ ਜਿਸ ਨੇ ਵੀ ਗੁਰਸਿੱਖੀ ਵਿੱਚ ਆਉਣਾ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗਣਾ। ਆਓ ਪੰਜਾਂ ਪੈਰਾਂ ਤੋਂ ਖੰਡੇ ਬੱਟ ਦਾ ਅੰਮ੍ਰਿਤ ਛਕ ਕੇ ਗੁਰਸਿੱਖੀ ਵਿੱਚ ਦਾਖਲਾ ਸਾਧਕ ਜੀ ਮਿਲਦਾ ਹੈ। ਸੋ ਉਸ ਨੇ ਜੋ ਮਰਜ਼ਾਦਾ ਸੀ ਉਸ ਮਰਜ਼ਾਦਾ ਅਨੁਸਾਰ ਭਾਈ ਤਿੰਨ ਨੇ ਸਿੱਖੀ ਧਾਰਨ ਕੀਤੀ। ਸਿੱਖੀ ਧਾਰਨ ਜਿਸ ਵੇਲੇ ਕੀਤੀ ਹੈ ਦਿਨ ਰਾਤ ਸੇਵਾ ਤੇ ਸਿਮਰਨ ਕਰਦਾ ਹੈ ਸਾਧਕ ਜੀ। ਸੇਵਾ ਸਿਮਰਨ ਕਰਦਿਆਂ ਕਰਦਿਆਂ ਭਾਈ ਤਿੰਨ ਜੀ ਨੂੰ ਗੁਰਮੁਖਾ ਵਾਲੀ ਅਵਸਥਾ ਪ੍ਰਾਪਤ ਹੋ ਗਈ। ਪਹਿਲੇ ਸਮਿਆਂ ਦੇ ਅੰਦਰ ਤਪੱਸਿਆ ਹੁੰਦੀ, ਪੁਰਾਣਾ ਜਾਮ ਹੁੰਦਾ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਤਪੱਸਿਆ ਦੀ ਥਾਂ ਸੇਵਾ ਨੂੰ ਬਖਸ਼ ਦਿੱਤੀ ਹੈ, ਪੁਰਾਣਾ ਜਾਮ ਦੀ ਥਾਂ ਭਗਤੀ ਸਿਮਰਨ ਨੂੰ ਦਿੱਤੀ ਹੈ। ਗੁਰਮੁਖ ਜਿਹੜੇ ਹਨ ਉਹ ਕਾਰ ਵਿਹਾਰ ਕਰਦੇ ਹਨ, ਕਿਉਂਕਿ ਗੁਰੂ ਮਹਾਰਾਜ ਦਾ ਹੁਕਮ ਹੈ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ। ਚਾਹੇ ਗੁਰਸਿੱਖ ਦੇਸ਼ ਵਿੱਚ ਹੈ ਚਾਹੇ ਵਿਦੇਸ਼ ਵਿੱਚ ਹੈ, ਆਪਣੀ ਕਿਰਤ ਕਰਦਾ। ਕਿਰਤ ਕਰਦਿਆਂ ਹੋਇਆ ਸੇਵਾ ਸਿਮਰਨ ਕਰਕੇ ਆਪਣੇ ਜੀਵਨ ਨੂੰ ਸਫਲ ਕਰਦਾ। ਭਾਈ ਤਿੰਨ ਜੀ ਸੇਵਾ ਸਿਮਰਨ ਕਰਕੇ ਗੁਰਮੁਖਾਂ ਵਾਲੀ ਅਵਸਥਾ ਪ੍ਰਾਪਤ ਕਰ ਰਹੇ, ਜਿਵੇਂ ਸੈਨ ਜੀ ਦੇ ਵਾਸਤੇ ਉਸ ਪਰਮੇਸ਼ਰ ਨੇ ਆਪ ਸਾਹਿਬ ਜੀ ਦਾ ਰੂਪ ਧਾਰਨ ਕਰਕੇ ਡਿਊਟੀ ਕੀਤੀ ਸੀ, ਇਸੇ ਤਰ੍ਹਾਂ ਭਾਈ ਤਿੰਨ ਦੇ ਕਾਰਜ ਵੀ ਸੱਚੇ ਪਾਤਸ਼ਾਹ ਜੀ ਨੇ ਆਪ ਕੀਤੇ ਨੇ। ਜਿਨ ਜੇ ਨਾਮ ਲਿਆਇਆ ਤਿੰਨ ਕੇ ਕਾਰਜ ਕਰੇ, ਸਮਾਂ ਨਹੀਂ ਅੱਗੇ ਲੰਮੀ ਵਿਚਾਰਦਾ। ਸੋ ਉਹ ਭਾਈ ਤਿੰਨ ਜੀ ਆਪ ਹੀ ਤਰੇ ਤਾਰਨ ਹਾਰੇ ਬਣ ਗਏ। ਧਰਮ ਅੰਗਦ ਦੇ ਮਹਾਰਾਜ ਜੀ ਦੇ ਗੁਰਸਿੱਖਾਂ ਵਿੱਚ ਭਾਈ ਤਿੰਨ ਦਾ ਨਾਮ ਆਉਂਦਾ। ਪਹਿਲੀ ਕਤਾਰ ਦੇ ਜਿਹੜੇ ਗੁਰਸਿੱਖ ਨੇ ਉਹਦੇ ਚ ਭਾਈ ਤਿੰਨ ਜੀ ਦਾ ਨਾਮ Thank you. ਜਿਨ ਜਮਜਾ ਗਾਤੀ ਲੁੱਟੈ ਨਿਰਮਾਣ ਕੀਰਤਨ ਗਾਹੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੈ ਸੰਤੋ ਸਾਗਰ ਪਾਰ ਉਤਰੀ ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀ ਕੋਟ ਤੀਰਥ ਬਚਨ ਇਸ਼ਨਾਨ ਇਸ ਕਲ ਮੈਂ ਮੈਲ ਪ੍ਰੀਚੈ ਸਾਧ ਸਮਝੋ ਹਰ ਗੁਣ ਗਾਵੈ ਸੋ ਨਿਰਮਲ ਕਰ ਲੀਜੈ ਬੇਦ ਕਤੇਵ ਸਿਮਰ ਸਭ ਸਵਾਸਤ ਕਿਨ ਬਣਿਆ ਮੁਕਤ ਨਾ ਹੋਏ ਇੱਕ ਅੱਖਰ ਜੋ ਗੁਰਮੁਖ ਜਾਪੈ ਤਿਸਕੀ ਨਿਰਮਲ ਸੋਈ ਖੱਤਰੀ ਬ੍ਰਾਹਮਣ ਸੂਦ ਵੈਸ ਉਦੇਸ਼ ਜੋ ਵਰਨਾ ਤੋਂ ਸਾਧਿਆ ਗੁਰਮੁਖ ਨਾਮ ਜਪੈ ਉਦਰੈ ਸੋ ਕਰਮੈ ਘਰ ਘਰ ਨਾਨਕ ਵਾਜੈ ਸੋ ਜੋ ਸਤਗੁਰੂ ਦਾ ਉਪਦੇਸ਼ ਹੈ ਉਹ ਸਾਰੇ ਸੰਸਾਰ ਵਾਸਤੇ ਸਾਧ ਹੈ ਸਾਰੇ ਸੰਸਾਰ ਵਾਸਤੇ ਕਲਿਆਣਕਾਰੀ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰਬਾਣੀ ਗੁਰੂ ਦਾ ਉਪਦੇਸ਼ ਚਾਹੇ ਕਿਸੇ ਸਮੇਂ ਵੀ ਉਚਾਰਨ ਹੋਇਆ ਉਹ ਸਦਾ ਵਾਸਤੇ ਸੰਸਾਰ ਨੂੰ ਤਾਰਨ ਹਾਰਾ ਹੈ ਭਾਈ ਢਿੰਗ ਨੇ ਗੁਰੂ ਬਚਨਾਂ ਦੀ ਕਮਾਈ ਕੀਤੀ ਹੈ ਉਹ ਅਮੋਲਕ ਜਨਮ ਨੂੰ ਲੇਖੇ ਚਲਾਇਆ ਆਪਾਂ ਵੀ ਜਿੰਨੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਸ਼ਰਨ ਚ ਬੈਠੇ ਹਾਂ ਸਾਧ ਸੰਗਤ ਜੀ ਆਪਣੇ ਜੀਵਨ ਤੇ ਵਿਚਾਰ ਕਰੀਏ ਹੁਣ ਤੱਕ ਕੀ ਅਸੀਂ ਗੁਰੂ ਵਾਲੇ ਬਣੇ ਹਾਂ ਜੇ ਅਸੀਂ ਖੰਡੇ ਬਾਟ ਦਾ ਅਮਰ ਛਕਿਆ ਹੈ ਫਿਰ ਅਸੀਂ ਕਿੰਨੀ ਕੁ ਸੇਵਾ ਕਰਨੇ ਹਾਂ ਸਿਮਰਨ ਕਰਨੇ ਜਿੱਥੇ ਆਪਣੀ ਸੱਚੀ ਕਿਰਤ ਕਰਨੀ ਹੈ ਉਹਦੇ ਨਾਲ ਨਾਮ ਵੀ ਜਪਣਾ ਬਾਣੀ ਵੀ ਪੜ੍ਹਨੀ ਸੁਣਨੀ ਹੈ ਜ਼ਰੂਰ ਕੋਈ ਸਮਾਂ ਜਿਹੜਾ ਹੈ ਅਸੀਂ ਸਾਧ ਲੇਖਣ ਚ ਲਾਉਣਾ ਸਹਿਜੇ ਸਹਿਜੇ ਫਿਰ ਜਦੋਂ ਅਸੀਂ ਅਮਰਤ ਵੇਲਾ ਸੰਭਾਲਾਂਗੇ ਫਿਰ ਕਾਰ ਵਿਹਾਰ ਕਰਦਿਆਂ ਵੀ ਜਿਹੜੇ ਗੁਰਸਿੱਖ ਨੇ ਉਠਤ ਬੈਠ ਸੋਤ ਨਾਮ ਕਹੋ ਨਾਨਕ ਜਨ ਕੈ ਸਦਕਾ ਗੁਰੂ ਮਹਾਰਾਜ ਨੇ ਆਪਣੇ ਗੁਰਸਿੱਖਾਂ ਨੂੰ ਵੀ ਘਰ ਨਹੀਂ ਛਡਾਇਆ ਜੰਗਲਾ ਪਹਾੜਾਂ ਵਿੱਚ ਨਹੀਂ ਭੇਜਿਆ ਗੁਰੂ ਮਾਂ ਨੇ ਜੁਗਤੀ ਦੱਸੀ ਹੈ ਜੁਗਤੀਆਂ ਕਿੰਨੀਆਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਬਚਨ ਆਉਂਦਾ ਨਾਮਾ ਕਹਿਤ ਗੁਰਕਨਾ ਮੁਕਤੇ ਰਾਮ ਸੰਭਾਲ ਹਾਥ ਪਾਓ ਕਰ ਕਾਮ ਸਭ ਚੀਤ ਨਿਰੰਜਨ ਨਾਲ ਲੋੜ ਹੈ ਗੁਰੂ ਬਚਨਾਂ ਦੀ ਕਮਾਈ ਕਰੀਏ ਜਿਹੜਾ ਵੀ ਗੁਰੂ ਬਚਨਾਂ ਦੀ ਕਮਾਈ ਕਰ ਲੈਂਦਾ ਸਤਿਗੁਰ ਪੁਰਖਾਲ ਧਿਆਣੇ ਦਾ ਸਤਸੰਗਤ ਸਤਿਗੁਰ ਭਾਏ ਸਤਸੰਗਤ ਸਤਿਗੁਰ ਸੇਵ ਦੇ ਹਰ ਵੇਲੇ ਗੁਰ ਮਿਲਾਏ ਇਹੋ ਭਵਜਲ ਜਗਤ ਸੰਸਾਰ ਹੈ ਗੁਰ ਪੋਇਤ ਨਾਮ ਪਿਆਏ ਗੁਰਸਿੱਖੀ ਭਾਣਾ ਮੰਨਿਆ ਗੁਰਪੂਰਾ ਪਾਰ ਲੰਘਾਏ ਜਿਹੜੇ ਸਤਿਗੁਰ ਬਚਨਾਂ ਦੀ ਕਮਾਈ ਕਰਦੇ ਨੇ ਉਹ ਆਪ ਹੀ ਕਰਦੇ ਤੇ ਤਾਰਨ ਹਾਰੇ ਬਣ ਜਾਂਦੇ ਨੇ ਤਾਰਦੇ ਨੇ ਸਾਨੂੰ ਬਚਨ Thank you. ਗੁਲਾਮੀ ਆਪਦੀਆਂ ਨੇ ਖਿਮਾ ਕਰਨੀ। ਬਾਕੀ ਵਿਚਾਰ 15 ਤੇ 16 ਤਰੀਕ 2 ਦਿਨ ਦਾ ਪ੍ਰਬੰਧਕ ਜਨਾਂ ਨੇ ਇੱਥੇ ਪ੍ਰੋਗਰਾਮ ਹੋ ਰੱਖਿਆ, ਬਾਅਦ ਵਿੱਚ ਅਨਾਊਂਸਮੈਂਟ ਕਰ ਦੇਣਗੇ। ਸੋ 16 ਤੇ 17 ਤਰੀਕ ਨੂੰ ਦੇਖ ਲਓ। ਸੋ ਅਰਦਾਸ ਤੋਂ ਬਾਅਦ ਆਪ ਜੀ ਨੂੰ ਇੱਥੇ ਦੱਸ ਦੇਣਗੇ। 2 ਦਿਨ ਦਾ ਪ੍ਰੋਗਰਾਮ ਹੈ। ਹੋਰ ਕੱਲ੍ਹ ਨੂੰ ਬੈਠੋਰ ਹੈ, ਰਾਤ ਦਾ ਅੰਗਰੇਜ਼ਾਂ ਹੈ। ਸੋ ਇਸ ਤਰ੍ਹਾਂ 3 ਹਫ਼ਤੇ ਵਾਸਤੇ ਦਾਸ ਇੰਗਲੈਂਡ ਦੀਆਂ ਸੰਗਤਾਂ ਦੇ ਦਰਸ਼ਨ ਕਰਨ ਆਇਆ। ਆ ਜੋ ਵੀ ਸੰਗਤਾਂ ਵੱਲੋਂ ਮਾਇਆ ਆਈ, ਬਹੁਤ ਸਾਰੀਆਂ ਸੰਗਤਾਂ ਨੂੰ ਪਤਾ ਹੈ ਕਿ ਜੋ ਰਾੜਾ ਸਾਹਿਬ ਮਹਾਂਪੁਰਖਾਂ ਵੱਲੋਂ ਤੇ ਗੌੜਾ ਸਾਹਿਬ ਦੇ ਮਹਾਂਪੁਰਖਾਂ ਵੱਲੋਂ ਚਲਾਈ ਹੋਈ ਮਰਜ਼ਾਦ ਹੈ ਕਿ ਕੀਰਤਨ ਵੀ ਪੇਟਾ ਨਹੀਂ ਲੈ। ਇਸ ਕਰਕੇ ਜਿਸ ਵੇਲੇ ਕੀਰਤਨ ਹੁੰਦਾ ਸੰਗਤ ਨੂੰ ਬੇਨਤੀ ਹੈ, ਦਾਸ ਆਪਣੇ ਵਾਸਤੇ ਬੇਨਤੀ ਕਰਦਾ, ਜਦ ਵੀ ਦਾਸ ਕੀਰਤਨ ਕਰੇ ਕੋਈ ਵੀ ਮਾਈ ਭਾਈ ਵਾਜੇ ਦੇ ਮਾਇਆ ਨਾ ਰੱਖਿਆ ਕਰੇ। ਸੋ ਇਹ ਜਿਹੜੀ ਆਈ ਹੈ ਮਾਇਆ, ਇੱਧਰ ਦੇਸ਼ਾਂ ਦੇ ਵਿੱਚ ਆਮ ਸੁਭਾਅ ਹੈ ਬਣਿਆ ਹੋਇਆ, ਖੈਰ ਇੱਥੇ ਹੀ ਮਾਇਆ ਦਿੱਤੀ ਜਾਵੇ, ਗੁਰੂ ਦੀ ਗੋਲ ਪੇਟੀ ਪਾਈ ਜਾਵੇ। ਬਾਕੀ ਜਿਹੜਾ 2 ਦਿਨ ਦਾ ਪ੍ਰੋਗਰਾਮ ਹੈ ਉਹਦੇ 'ਚ ਆਪ ਅਤੇ ਹੋਰ ਸ਼ਬਦ ਨਾਲ ਲੈ ਕੇ ਆਉਣਾ। ਗੁਰਦੁਆਰਾ ਸਾਹਿਬ ਦੇ ਮਹਾਂਪੁਰਖਾਂ ਵੱਲੋਂ ਆਤਮ ਆਪ ਬੈਂਕਿੰਗ, ਜਿੱਥੇ ਹੋਰ ਬਹੁਤ ਸਾਰੀਆਂ ਪੁਸਤਕਾਂ ਮਹਾਂਪੁਰਸ਼ਾਂ ਦੀਆਂ ਜਿਹਦੇ ਵਿੱਚ ਅਮੋਲਕ ਬਚਨ ਨੇ, ਸੀੜੀਆਂ ਵੀ ਹਨ, ਕਾਫੀ ਪੁਸਤਕਾਂ ਵੀ ਹਨ। ਉਹਦੇ ਨਾਲ ਹਰ ਮਹੀਨੇ ਆਤਮ ਆਪ ਬੈਂਕਿੰਗ ਨਿਕਲਦਾ, ਉਹ ਵੀ ਅਸੀਂ ਨਾਲ ਲੈ ਕੇ ਉਹਨਾਂ ਦੇ 2 ਦਿਨ ਦੇ ਪ੍ਰੋਗਰਾਮ ਵਿੱਚ ਬਾਬੇ ਇੰਗਲੈਂਡ ਦੇ ਕਾਫੀ ਮੈਂਬਰ ਨੇ, ਹੋਰ ਵੀ ਮੈਂਬਰ ਉਹਦੇ ਬਣ, ਤਾਂ ਕਿ ਅਮੋਲਕ ਬਚਨ ਆਪ ਜੀਆਂ ਨੂੰ ਘਰ ਬੈਠਿਆਂ ਵੀ ਪ੍ਰਾਪਤ ਹੋਣ। ਉਹ ਜਿਹੜੇ ਪ੍ਰੇਮੀ ਪੜ੍ਹ ਸਕਦੇ ਨੇ ਪੜ੍ਹਿਆ ਕਰੋ, ਕਿਉਂਕਿ ਉਹ ਕੋਈ ਪ੍ਰੋਫਿਟ ਵਾਸਤੇ ਨਹੀਂ, ਉਹ ਇੱਕ ਸੇਵਾ ਹੈ ਵੱਡੀ। ਕਿਉਂਕਿ ਜਿਸ ਵੇਲੇ ਤੋਂ ਇਹ ਮੈਗਜ਼ੀਨ ਜਿਹੜਾ ਹੈ ਆਰੰਭ ਹੋਇਆ, ਉਹਦੀ ਉਹੀ ਪੇਟਾ ਕੀਮਤ ਰੱਖੀ ਗਈ ਹੈ, ਵਧਾਈ ਨਹੀਂ ਗਈ। ਬਾਕੀ ਜਿੰਨਾ ਹੁੰਦਾ ਵਾਧਾ ਘਾਟਾ ਉਹ ਟਰੱਸਟ ਵੱਲੋਂ ਗੁਰਦੁਆਰਾ ਸਾਹਿਬ ਵੱਲੋਂ ਪਾਇਆ ਜਾਂਦਾ। ਸੋ ਉਹ ਮੈਂਬਰ ਜ਼ਰੂਰ ਅਸੀਂ ਬੇਨਤੀ ਕਰਾਂਗੇ, ਆਤਮ ਆਪ ਪੜ੍ਹਿਆ ਕਰੋ। ਮਹਾਂਪੁਰਸ਼ਾਂ ਦੇ ਜਿੰਨੇ ਵੀ ਬਚਨ ਹਨ ਉਹ ਸਾਰੇ ਰੂਹਾਨੀ ਬਚਨ, ਜਿਵੇਂ ਆਪ ਜੀ ਵਿੱਚ ਬਹੁਤ ਸਾਰੇ ਪ੍ਰੇਮੀ ਬੈਠੇ ਨੇ ਜਿਨ੍ਹਾਂ ਨੇ ਸੰਤ ਮਹਾਰਾਜ ਰਾੜਾ ਸਾਹਿਬ ਦੇ ਵੀ ਕੀਰਤਨ ਸੁਣੇ ਹਨ, ਗੁਰਦੁਆਰਾ ਸਾਹਿਬ ਦੇ ਸੁਣੇ ਹਨ। ਇਹ ਇੱਕ ਬਚਨ ਜਿਹੜਾ ਹੈ ਉਹ ਰੂਹਾਨੀ ਬਚਨ, ਸਾਧ ਸਿੰਘ ਦੀ ਸੇਧ ਦੇਣ ਵਾਲਾ ਕਿ ਅਸੀਂ ਸੰਸਾਰ 'ਤੇ ਆਏ ਹਾਂ ਸੇਵਾ ਸੁਣਨ ਵਾਸਤੇ, ਕਿਵੇਂ ਅਸੀਂ ਸ਼ਬਦ ਗੁਰੂ ਦੇ ਨਾਲ ਲੱਗ ਕੇ ਧੰਨ ਗੁਰੂ ਗ੍ਰੰਥ ਸਾਹਿਬਾਂ ਦੇ ਰਲ ਲੱਗ ਕੇ ਆਪਣੇ ਜੀਵਨ ਨੂੰ ਸਫਲ ਕਰਨਾ। ਸੋ ਇੱਕ ਵਚਨ ਹੀ ਸਾਨੂੰ ਸਾਧ ਸਿੰਘ ਜੀ ਇਸ ਕਲਯੁਗ ਦੇ ਹਨੇਰੇ ਤੋਂ ਦੂਰ ਕਰਕੇ ਸਾਨੂੰ ਗੁਰੂ ਨਾਨਕ ਸਾਹਿਬ ਸਿੰਘ ਜੀ ਨਾਮ ਬਾਣੀ ਨਾਲ ਜੋੜਦਾ। ਸੋ ਇੱਥੋਂ ਦੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਹੈ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਕੋਟ ਕੋਟ ਵਾਰ ਨਮਸਕਾਰ ਹੈ। ਬਹੁਤ ਹੀ ਸਤਿਕਾਰਯੋਗ ਸ੍ਰੀ ਮਾਨ ਸੰਤ ਬਾਬਾ ਜਸਵੰਤ ਸਿੰਘ ਜੀ 10-12 ਅਪ੍ਰੈਲ ਨੂੰ ਸਮਾਗਮ ਤੇ ਗਿਆ ਸੀ, ਤੇ ਉਸ ਦਿਨ ਪਤਾ ਲੱਗਾ, ਮਹਾਂਪੁਰਸ਼ ਕਹਿਣ ਲੱਗੇ ਸਾਨੂੰ 4 ਸਾਲ ਹੋਏ ਨੇ ਅਸੀਂ ਗਏ ਨਹੀਂ ਇੰਗਲੈਂਡ। ਮੈਨੂੰ ਇਹ ਸੀ ਕਿ ਮਹਾਂਪੁਰਸ਼ਾਂ ਦੂਸਰੇ ਤੀਜੇ ਮਹੀਨੇ ਜ਼ਰੂਰ ਜਾਂਦੇ ਹੋਣਗੇ, ਕਿਉਂਕਿ ਇੱਥੇ ਕਿੰਨੇ ਕਾਲ ਮਹਾਂਪੁਰਸ਼ਾਂ ਨੇ ਰੰਭੇ ਨੇ। ਪਰ ਦਾਸ ਉਸ ਦਿਨ ਸੁਣ ਕੇ ਹੈਰਾਨ ਹੋਇਆ, ਕਹਿੰਦਾ ਕਿ ਸਭ ਤਾਂ 4 ਸਾਲ ਹੋ ਗਏ ਨੇ। ਮੈਂ ਬੇਨਤੀ ਕੀਤੀ, ਬਾਬਾ ਜੀ ਮੈਨੂੰ ਵੀ 4 ਸਾਲ ਹੋ ਗਏ। ਕਹਿ ਲੱਗੇ ਜੇ ਤੁਸੀਂ ਗੁਰਲੈਂਡ ਗਏ ਤਾਂ ਜ਼ਰੂਰ ਉੱਥੇ ਗੁਰਦੁਆਰਾ ਸਾਹਿਬ ਤੁਸੀਂ ਦੀਵਾਨ ਲਾਇਓ, ਜ਼ਰੂਰ ਗੁਰਦੁਆਰਾ ਪੰਥ ਪ੍ਰਕਾਸ਼ ਕਰੇਗੇ ਔਰ ਦੂਸਰੇ ਗੁਰਦੁਆਰਾ ਸਾਹਿਬ ਵੇਖੇ। ਸੋ ਇਸ ਕਰਕੇ ਇਹ ਦੇ ਤੌਰ 'ਤੇ ਪ੍ਰੋਗਰਾਮ ਜਿਹੜਾ ਹੈ 3 ਦਿਨ ਦਾ ਇੱਥੇ ਰੱਖਿਆ। ਉੱਥੇ ਵੀ 1 ਦਿਨ ਦਾਸ ਦਰਸ਼ਨ ਕਰੇਗਾ ਜਿਹੜਾ ਗੁਰਦੁਆਰਾ ਸਾਹਿਬ ਗੁਰੂ ਅਮਰਦਾਸ ਮਹਾਰਾਜ ਜੀ ਦੇ ਯਾਦ ਵਿੱਚ ਹੈ। ਸੋ ਉੱਥੇ ਵੀ ਸਾਊਥ ਹਾਲ 1 ਦਿਨ ਦਾ ਪ੍ਰੋਗਰਾਮ ਹੈ। ਬਾਕੀ ਨੇੜੇ ਸਾਊਥ ਹਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ 3 ਦੀਵਾਨ ਹਨ, ਹੋਰ ਵੀ ਜਗ੍ਹਾ ਜਗ੍ਹਾ ਦੀਵਾਨ ਹਨ। ਸੋ ਆਪ ਜੀ ਸੰਗਤਾਂ ਨੇ ਇੱਥੇ ਜਿਹੜਾ 2 ਦਿਨ ਦਾ ਪ੍ਰੋਗਰਾਮ ਬਾਕੀ ਹੈ, ਆਪ 15 ਤੇ 16 ਤਰੀਕ ਨੂੰ 2 ਦਿਨ ਦਾ ਪ੍ਰੋਗਰਾਮ ਹੈ ਰਾਤ ਦਾ, ਆਪ ਜੀਆਂ ਨੇ ਆਪ ਅਤੇ ਹੋਰ ਸੰਗਤਾਂ ਨੂੰ ਨਾਲ ਲੈ ਕੇ ਸਾਧਸੰਗ ਜੀ ਜ਼ਰੂਰ ਪਹੁੰਚਣਾ। ਦਾਸ ਕੋਲੋਂ ਬੇਅੰਤ ਬੇਅੰਤ ਪੁਰਾ ਹੋ ਗਿਆ ਹੋਣਗੀਆਂ, ਨਜਾ ਸੰਕੇ ਖਿਮਾ ਕਰਨਾ ਆਓ ਸਾਰੇ ਨਾਸਕ ਵੀ ਬੋਲੋ ਵਨੀਆਂ ਪੁਲਾਂ ਦੀ ਖਿਮਾ ਪਿਆਰ ਨਾਲ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।